दोस्तों तुहानू दस दिए कि बीते 13 कु महीने दौरान विक्टोरिया विच घरेलू हिंसा नू जांचन वास्ते रॉयल कमिशन चल रही सी। दस्या जांदा है कि 1000 दे करीब पेशकारियां सबमिट कीतियां गईयां सन, कुछ निजी पद्धर ते ते कुछ संस्थावां वल्लों। ते रॉयल कमिशन ने हुण अपनी सिफारशां पेश कीतियां हन, कुल मिला के 227 सिफारशां हन जो पूरी दी पूरी डैनियल एंड्रूज़ दी सरकार ने मन लिया हन, स्वीकारियां हन अते किया है कि सारियां नू अपनाया जावेगा। इन्हां सिफारशां विचों इक दी अगर मैं कहां कि आर्किटेक्ट उन्हां दी सिरजनहार सन डॉक्टर मंजुला ओ कॉनर, जो पेशेवर जो ते साइकैट्रिस्ट हन पर घरेलू हिंसा दे खिते विच काफ़ी अरसे तो इत्थे विक्टोरिया विच कामकाज कर रहे हन, ते इस वेले साडे नाल टेलीफोन लाइन राही भी जुड़े हन। मंजुला जी, बहुत बहुत स्वागत है SBS पंजाबी प्रोग्राम विच तुहाडा। बहुत सारिया सबमिशन सन लोगों ने जिड़िया रॉयल कमिशन पेश कीतियां, उन्हां विचों एक तुहाडी भी सी। इस तों पहला कि असी डाउरी बारे गल करिए, जो तुहाडी सबमिशन सीगी, मोटे पद्धर ते दसो कि असी की बदलाव वेखांगे, क्योंकि कह रहे सेफ्टी हब्स बन जाणगे जिहड़ी सिफारशां हन कि बहुत सारे कानून बदले जाणगे, बच्चों ते बड़ा फोकस किया जा रहा है, इंटरप्रेटर सर्विस। सो वड्डे तौर ते दसो की प्रमुख ਗੱਲਾਂ ਹਨ।
ਸਾਡੇ ਸਬਮਿਸ਼ਨ ਦੇ ਵਿੱਚ ਅਸੀਂ ਮੇਨ ਚੀਜ਼ ਜਿਹੜੀ ਕਹੀ ਸੀ ਕਿ ਦਹੇਜ ਜਿਹੜਾ ਹੈਗਾ ਹੈ ਸਾਡਾ ਕੰਟੀਨਿਊਸ ਕਲਚਰਲ ਟ੍ਰੈਡੀਸ਼ਨ ਹੈਗਾ ਜਿਹੜਾ ਕਿ ਸਦੀਆਂ ਤੋਂ ਚੱਲ ਰਿਹਾ। 1961 ਵਿੱਚ ਸਾਡੀ ਗਵਰਨਮੈਂਟ ਇੰਡੀਆ ਦੇ ਵਿੱਚ ਉਹਨਾਂ ਨੇ ਦਹੇਜ ਨੂੰ ਬੈਨ ਕਰ ਦਿੱਤਾ ਸੀ, ਪਰ ਉਹਦੀ ਪ੍ਰਥਾ ਫਿਰ ਵੀ ਚੱਲਦੀ ਰਹੀ ਸੀ। ਐਂਡ ਸੈਡਲੀ ਉਹ ਸੇਮ ਕਲਚਰ ਜਿਹੜਾ ਹੈਗਾ ਹੈ ਉਹ ਜਿੱਥੇ ਵੀ ਇੰਡੀਅਨ ਡਾਇਸਪਰਾ ਦੁਨੀਆਂ ਦੇ ਵਿੱਚ ਹੈਗੇ ਹੈ ਉੱਥੇ ਪਹੁੰਚ ਰਿਹਾ ਹੈ। ਸਪੈਸ਼ਲੀ ਜਿਸ ਵੇਲੇ ਕਿ ਮੁੰਡੇ ਦੀ ਰੈਜ਼ੀਡੈਂਸੀ ਹੈਗੀ ਹੈ ਫਸਟ ਵਰਲਡ ਕੰਟਰੀ ਵਿੱਚ, ਜਿਸ ਤਰ੍ਹਾਂ ਕਿ ਆਸਟ੍ਰੇਲੀਆ ਹੈ ਜਾਂ UK ਹੈ, ਤਾਂ ਉਹਦੀ ਡਾਵਰੀ ਵੈਲਿਊ ਬਹੁਤ ਵੱਧ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਉਹਦੇ ਫੈਮਿਲੀ ਜਿਹੜੀ ਹੈਗੀ ਹੈ ਉਹ ਦਹੇਜ ਡਿਮਾਂਡ ਕਰਦੇ ਹੈ। ਇਸ ਤਰ੍ਹਾਂ ਦਾ ਦਹੇਜ ਡਿਮਾਂਡ ਕਰਦੇ ਹੈ ਜਿਸ ਤਰ੍ਹਾਂ ਕਿ ਸਾਨੂੰ BMW ਕਾਰ ਚਾਹੀਦੀ ਹੈਗੀ ਹੈ, ਜਾਂ ਸਾਨੂੰ ਆਊਡੀ ਕਾਰ ਚਾਹੀਦੀ ਹੈ, ਜਾਂ ਸਾਨੂੰ ਘਰ ਚਾਹੀਦਾ ਹੈਗਾ, ਜਾਂ ਸਾਨੂੰ ਲੱਖਾਂ ਰੁਪਏ ਕੈਸ਼ ਚਾਹੀਦੇ ਹੈਗੇ ਹੈ ਕਿ ਲੜਕੇ ਨੇ ਘਰ ਖਰੀਦਣਾ ਆਸਟ੍ਰੇਲੀਆ ਵਿੱਚ। ਇਹਦਾ ਮਤਲਬ ਇਹ ਗਿਆ ਕਿ ਲੜਕੀ ਵਾਲੇ ਜਿਹੜੇ ਹੈ ਉਹ ਤਾਂ ਪਹਿਲੇ ਤਾਂ ਉਹ ਲਗਾ ਰਹੇ ਹੈ 20-30 ਲੱਖ ਸ਼ਾਦੀ ਦੇ ਉੱਪਰ, ਜਾਂ ਯੂਨੋ ਕਹਿੰਦੇ ਕਿ ਸਾਨੂੰ ਬੜੀ ਅੱਛੀ ਸ਼ਾਦੀ ਚਾਹੀਦੀ ਹੈ, ਦਹੇਜ ਨਹੀਂ ਚਾਹੀਦਾ। ਉਹ ਉਹਦੀ ਸ਼ਾਦੀ ਤੇ ਲਗਾ ਦਿੰਦੇ ਆ, ਫਿਰ ਉਹਦੇ ਬਾਅਦ ਸ਼ਾਦੀ ਕੋਲੋਂ ਇੱਕ ਦਿਨ ਪਹਿਲੇ ਕਹਿ ਦਿੰਦੇ ਕਿ ਸਾਨੂੰ ਯੂਨੋ ਸਾਡੀ ਬੜੀ ਬੇਇੱਜ਼ਤੀ ਹੋਏਗੀ ਅਗਰ ਤੁਹਾਨੂੰ ਅੱਛੀ ਜਿਹੀ ਗਿਫਟ ਨਹੀਂ ਮਿਲੀ, ਤੇ ਸਾਨੂੰ ਕਾਰ ਜਿਹੜੀ ਹੈਗੀ ਆ ਬਹੁਤ ਅੱਛੀ ਕਾਰ ਹੋਣੀ ਚਾਹੀਦੀ ਹੈ, ਨਹੀਂ ਤਾਂ ਸਾਡੇ ਲੜਕੇ ਦੀ ਬੇਇੱਜ਼ਤੀ ਹੋਏਗੀ। ਤਾਂ ਮੈਨੂੰ ਇੱਕ ਲੜਕੀ ਨੇ ਕਿਹਾ ਕਿ ਉਹਦੇ ਪੇਰੈਂਟਸ ਨੇ ਦਿੱਤੀ ਸੀ ਛੋਟੀ ਸਵਿਫਟ ਜਾਂ ਕੁਛ ਮਾਰੂਤੀ ਜਾਂ ਕੁਛ ਇਸ ਤਰ੍ਹਾਂ ਕਾਰ ਸੀ,
ਇੱਥੇ ਆਸਟ੍ਰੇਲੀਆ ਵਿੱਚ ਕੀ ਇੰਡੀਆ ਵਿੱਚ?
ਇਹ ਸਭ ਇੰਡੀਆ ਵਿੱਚ ਹੋ ਰਿਹਾ,
ਇੰਡੀਆ ਵਿੱਚ ਹੋ ਰਿਹਾ ਨਾ, ਮੈਂ ਤੁਹਾਨੂੰ ਇਹੀ ਕਹਿਣ ਲੱਗੀ ਸੀ। ਇੱਥੇ ਆਸਟ੍ਰੇਲੀਆ ਵਿੱਚ ਕਦੀ ਅਸੀਂ ਸੁਣੀ ਇਹੋ ਜਿਹੀਆਂ ਗੱਲਾਂ?
ਸੋਰੀ, ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਲੜਕਾ ਆਸਟ੍ਰੇਲੀਆ ਸੀ ਜਿਹੜਾ ਕਿ ਅਰੇਂਜ ਮੈਰਿਜ ਕਰਨ ਗਿਆ ਸੀ,
ਠੀਕ ਹੈ,
ਤੇ ਉਹ ਲੜਕੀ ਜਿਸ ਵੇਲੇ ਵਾਪਸ ਆਈ ਨਾ ਮੈਲਬਰਨ ਚ ਉਹਦੇ ਨਾਲ, ਉਹ ਮੈਨੂੰ ਇਹ ਗੱਲ ਸੁਣਾ ਰਹੀ ਸੀ ਕਿ ਇਹ ਤੁਹਾਡੇ ਤੁਹਾਡੇ ਪੇਰੈਂਟਸ ਜਿਹੜੇ ਹੈਗੇ ਆ ਨਾ ਉਹਨਾਂ ਨੂੰ ਕੋਈ ਉਹ ਨਹੀਂ ਹੈਗੇ ਆ, ਲਿਹਾਜ਼ ਨਹੀਂ ਹੈਗਾ, ਸਾਡੇ ਰਿਸ਼ਤੇਦਾਰ ਸਮਝ ਰਹੇ ਹੈ ਕਿ ਉਹਨਾਂ ਦੀ ਬੇਇੱਜ਼ਤੀ ਹੋ ਗਿਆ ਕਿ ਉਹਨਾਂ ਨੂੰ ਠੀਕ ਤਰ੍ਹਾਂ ਗਿਫਟ ਨਹੀਂ ਮਿਲਿਆ।
ਡਾਕਟਰ ਮੰਜਲਾ, ਮੈਂ ਤੁਹਾਡੀ ਗੱਲ ਸਮਝ ਰਹੀ ਹਾਂ, ਪਰ ਦੇਖੋ ਅਗਰ 1000 ਵਿਆਹ ਹੁੰਦੇ ਨੇ, ਕੀ 1000 ਵਿੱਚੋਂ ਕਿੰਨੇ ਵਿਆਹਾਂ ਵਿੱਚ ਇਹ ਬਹੁਤ ਵੱਡਾ ਫੈਕਟਰ ਹੈ?
ਇਸ ਚੀਜ਼ ਵਾਸਤੇ ਮੈਂ ਪਿਛਲੇ 4 ਸਾਲਾਂ ਤੋਂ ਇਕੱਠੀ ਕਰ ਰਹੀ ਹਾਂ ਆਪਣੀਆਂ ਸਟੈਟਿਸਟਿਕਸ, ਐਂਡ 214 ਤੱਕ ਮੈਂ ਜਿਹੜੀ ਅਸੀਂ ਲਿਖਿਆ ਸਬਮਿਸ਼ਨ ਦੇ ਵਿੱਚ ਸਾਡੇ ਕੋਲੋਂ 200 ਕੋਲੋਂ ਉੱਤੇ ਲੜਕੀਆਂ ਸੀਗੀ, ਐਂਡ ਉਹਦੇ ਵਿੱਚ 80% ਲੜਕੀਆਂ ਨੇ ਮੈਨੂੰ ਦੱਸਿਆ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਦਹੇਜ ਦੇ ਬਾਰੇ 'ਚ ਉਹਨਾਂ ਨੂੰ ਤਾਨੇ ਮਾਰ ਰਹੇ ਸੀ,
ਠੀਕ ਹੈ,
ਐਂਡ ਉਹਦੇ ਨਾਲ ਫਿਰ ਇਮੋਸ਼ਨਲ ਅਬਿਊਜ਼ ਹੁੰਦਾ ਹੈ, ਫਿਰ ਉਹੀ ਉਹਦੇ ਬਾਅਦ ਨੈਕਸਟ ਸਟੈਪ ਹੁੰਦਾ ਫਿਜ਼ੀਕਲ ਵਾਇਲੈਂਸ। 2015 ਦੇ ਮੈਂ ਫਿਗਰਸ ਕੀਤੇ ਨੇ, ਮੈਂ ਹੁਣੇ ਹੀ ਪੂਰੇ ਕੀਤੇ ਨੇ, ਐਂਡ ਇਸ ਵਾਰ ਮੈਂ ਦੇਖ ਰਹੀ ਸੀ ਕਿ ਸਾਡੇ ਲੜਕੀਆਂ ਦੇ ਵਿੱਚ ਕਿਉਂਕਿ ਸੁਸਾਈਡ ਰੇਟ ਬਹੁਤ ਜ਼ਿਆਦਾ ਹੈ, ਤਾਂ ਮੈਂ ਦੇਖ ਰਹੀ ਸੀ ਕਿ ਲੜਕੀਆਂ ਕਿੰਨੀ ਲੜਕੀਆਂ ਮੇਰੇ ਕੋਲ ਆ ਰਹੀਆਂ ਜਿਨ੍ਹਾਂ ਦੇ ਵਿੱਚ ਖੁਦਕੁਸ਼ੀ ਦੇ ਖਿਆਲ ਨੇ, ਤੇ ਜਿਹਨੇ ਕਿੰਨੇ ਲੜਕੀਆਂ ਜਿਨ੍ਹਾਂ ਨੂੰ ਆਪਣੇ ਆਲਰੇਡੀ ਉਹਨਾਂ ਨੇ ਅਟੈਂਪਟ ਕਰ ਦਿੱਤਾ ਸੁਸਾਈਡ, ਤੇ ਇਹਦਾ ਡਾਊਰੀ ਨਾਲ ਕੀ ਕਨੈਕਸ਼ਨ ਹੈਗਾ ਹੈ। ਤੇ ਮੈਂ ਪਿਛਲੇ 12 ਮਹੀਨੇ ਵਿੱਚ ਦੇਖਿਆ ਕੋਈ 58 ਗਰਲਸ 59 ਤੇ ਉਹਦੇ ਵਿੱਚ ਸਮਝ ਲਓ ਕਿ 53 ਇੰਡੀਆ ਤੋਂ ਸੀ ਤੇ ਇੱਕ ਦੋ ਲੜਕੀਆਂ ਸ਼੍ਰੀਲੰਕਾ ਤੋਂ ਸੀ ਤੇ ਇੱਕ ਲੜਕੀ ਬੰਗਲਾਦੇਸ਼ ਤੋਂ ਸੀ ਐਂਡ ਤਿੰਨ ਚਾਰ ਲੜਕੀਆਂ ਪਾਕਿਸਤਾਨ ਜਿਹੜੀ ਕਿ ਮੈਂ ਕਾਊਂਟ ਨਹੀਂ ਕੀਤੀਆਂ ਉਹ ਔਨ ਟੌਪ ਆਫ ਸੀ। ਸਭ ਨੂੰ ਦਹੇਜ ਦੇ ਬਾਰੇ ਵਿੱਚ ਪੁੱਛਿਆ ਜਾ ਰਿਹਾ ਸੀ ਮਗਰ ਪ੍ਰੋਬਲਮ ਜਿਹੜੀ ਹੋਈ ਸੀ 50% ਲੜਕੀਆਂ ਨੂੰ ਦਹੇਜ ਦੀ ਪ੍ਰੋਬਲਮ ਹੋਈ ਸੀ।
ਦੇਖੋ ਜੀ ਅਗਰ ਦੁਨੀਆ ਬਿਲਕੁਲ ਪਰਫੈਕਟ ਹੁੰਦੀ ਤੇ ਅਸੀਂ ਤਾਂ ਚਾਹੁੰਦੇ ਹਾਂ ਕਿ ਇੱਕ ਦੇ ਘਰ ਵੀ ਇਹ ਨਾ ਹੋਵੇ। ਇਹ ਤੇ ਮੇਰੇ ਖਿਆਲ ਸਾਰੇ ਇਹ ਗੱਲ ਮੰਨਦੇ ਹਨ ਕਿ ਇਸ ਤਰ੍ਹਾਂ ਦੀ ਮੰਦਭਾਗੀ ਗੱਲ ਕਿਧਰੇ ਨਹੀਂ ਹੋਣੀ ਚਾਹੀਦੀ ਕਿ ਕੁੜੀ ਦੇ ਪਰਿਵਾਰ ਨੂੰ ਮਜਬੂਰ ਕੀਤਾ ਜਾਵੇ ਤੁਸੀਂ ਇਹ ਦਿਓ ਉਹ ਦਿਓ ਮੰਗਾਂ ਪਾਈਆਂ ਜਾਣ। ਪਰ ਦੇਖੋ ਨਾ ਹੁਣ ਇੰਨੀ ਭਾਰੀ ਵਸੋਂ ਹੈ ਭਾਰਤੀ ਪਰਿਵਾਰਾਂ ਦੀ ਇੱਥੇ ਆਸਟ੍ਰੇਲੀਆ ਵਿੱਚ। ਹੁਣ ਇਹ ਨਵੇਂ ਨਵੇਂ ਆਂਕੜੇ ਆਏ ਹਨ ਕਿ 4 ਲੱਖ ਤੋਂ ਵੱਧ ਲੋਕ ਇੰਡੀਆ ਵਿੱਚ ਜੰਮੇ ਹਨ ਜੋ ਇਸ ਵੇਲੇ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ ਤੇ ਅਗਰ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਵਿੱਚ ਕੁਝ 100 ਵਿੱਚ ਇਹ ਦਹੇਜ ਦੀ ਪ੍ਰੋਬਲਮ ਹੈ ਜਾਂ ਤੁਸੀਂ ਹੁਣ 58 ਹੋਰ ਦੱਸੇ ਹਨ ਤੇ ਐਜ਼ ਅ ਪਰਸੈਂਟੇਜ ਕਿੰਨੀ ਵੱਡੀ ਤੁਹਾਨੂੰ ਇਹ ਮੁਸ਼ਕਿਲ ਨਜ਼ਰ ਆਉਂਦੀ ਹੈ?
ਮੇਰੀ ਕਲੀਨਿਕ ਸਿਰਫ ਇੱਕ ਕਲੀਨਿਕ ਹੈਗੀ ਹੈ ਇਨ ਟੱਚ ਮਲਟੀਕਲਚਰਲ ਸੈਂਟਰ ਵਾਲੇ ਵਿਮੈਨਸ ਲੀਗਲ ਸਰਵਿਸ ਵਾਲੇ ਉਹਨਾਂ ਨੇ ਸਭ ਨੇ ਇਹੀ ਵਾਲੀ ਗੱਲ ਦੱਸੀ ਹੈ ਰੋਇਲ ਕਮਿਸ਼ਨ ਨੂੰ ਐਂਡ ਰੋਇਲ ਕਮਿਸ਼ਨ ਨੇ ਖੁਦ ਵੀ ਸੁਣਿਆ ਹੈ ਲੜਕੀਆਂ ਕੋਲੋਂ। ਰੋਇਲ ਕਮਿਸ਼ਨ ਨੇ ਹੀ ਡਿਸਾਈਡ ਕੀਤਾ ਹੈਗਾ ਇਸ ਕਿਉਂਕਿ ਰੋਇਲ ਕਮਿਸ਼ਨ ਦੀ ਹੀਅਰਿੰਗਸ ਬਹੁਤ ਐਕਸਟੈਂਸਿਵ ਸੀ ਬਹੁਤ ਜ਼ਿਆਦਾ ਉਹਨਾਂ ਨੇ ਕਿਤਨੇ ਸਬਮਿਸ਼ਨਸ ਲਈਆਂ ਐਂਡ ਕਿਤਨੇ ਲੋਕਾਂ ਨਾਲ ਗੱਲ ਕੀਤੀ ਹੈ ਤਾਂ ਉਹਨਾਂ ਨੇ ਖੁਦ ਹੀ ਜਾ ਕੇ ਡਿਸਾਈਡ ਕੀਤਾ ਹੈਗਾ ਕਿ ਇਹ ਦਹੇਜ ਦੀ ਪ੍ਰੋਬਲਮ ਆਸਟ੍ਰੇਲੀਆ ਦੇ ਵਿੱਚ ਚੱਲ ਰਹੀ ਹੈ ਐਂਡ ਕਾਫੀ ਵੱਡੀ ਪ੍ਰੋਬਲਮ ਹੈ ਕਿ ਇਹਦੇ ਨਾਲ ਡੋਮੈਸਟਿਕ ਵਾਇਲੈਂਸ ਤੇ ਇਹਦਾ ਅਫੈਕਟ ਮੈਂਟਲ ਹੈਲਥ ਤੇ ਲੋਕਾਂ ਲੜਕੀਆਂ ਦਾ ਬਹੁਤ ਬੁਰਾ ਪੈ ਰਿਹਾ ਐਂਡ ਜਿੱਥੇ ਜਿੱਥੇ ਦਹੇਜ ਦੀ ਪ੍ਰੋਬਲਮ ਹੋ ਰਹੀ ਹੈ ਉਹਨਾਂ ਦੇ ਮੋਸਟਲੀ ਲੜਕੀਆਂ ਦੇ ਨਾਲ ਇਮੀਗ੍ਰੇਸ਼ਨ ਵੀਜ਼ਾ ਦੀ ਪ੍ਰੋਬਲਮ ਨਾਲ ਨਾਲ ਚੱਲ ਰਹੀ ਸੀ। ਇਹ ਵਾਲਾ ਮੈਸੇਜ ਵਿਮੈਨ ਲੀਗਲ ਸਰਵਿਸ ਕੋਲੋਂ ਆਇਆ ਹੈਗਾ
ਜੀ। ਸਭ ਤੋਂ ਵੱਡੀ ਗੱਲ ਤੇ ਮੇਰੇ ਖਿਆਲ ਇਹ ਵੀ ਹੈ ਕਿ ਵੀਜ਼ਾ ਸਟੇਟਸ ਭਾਵੇਂ ਕੁਛ ਵੀ ਹੋਵੇ ਹੁਣ ਰਾਇਲ ਕਮਿਸ਼ਨ ਨੇ ਹੀ ਸਿਫਾਰਿਸ਼ ਦਿੱਤੀ ਹੈ ਕਿ ਕੁੜੀਆਂ ਨੂੰ ਜਾਂ ਜੋ ਵੀ ਡੋਮੈਸਟਿਕ ਵਾਇਲੈਂਸ ਤੋਂ ਪੀੜਿਤ ਹੈ ਉਸਨੂੰ ਕ੍ਰਾਈਸਿਸ ਪੇਮੈਂਟ ਜ਼ਰੂਰ ਮਿਲਣੀ ਚਾਹੀਦੀ ਹੈ ਤੇ ਹੋਰ ਕਈ ਕਿਸਮ ਦੀਆਂ ਸਹੂਲਤਾਂ ਹਨ ਜਿਵੇਂ ਇੰਟਰਪ੍ਰੀਟਰ ਸਰਵਿਸ ਵਧਾਈ ਜਾਵੇਗੀ ਜਿਸ ਨੂੰ ਭਾਸ਼ਾ ਨਹੀਂ ਆਉਂਦੀ। ਇਹ ਸਭ ਚੀਜ਼ਾਂ ਤਾਂ ਬਹੁਤ ਚੰਗੀਆਂ ਲੱਗੀਆਂ ਪਰ ਮੈਨੂੰ ਦੱਸੋ ਹੁਣ ਦਹੇਜ ਵਾਲੀ ਜਿਹੜੀ ਤੁਸੀਂ ਦਾਜ ਵਾਲੀ ਗੱਲ ਕਰ ਰਹੇ ਹੋ ਵਿਆਹ ਹੋਇਆ ਇੰਡੀਆ ਵਿੱਚ ਤੇ ਇੱਥੇ ਵਿਕਟੋਰੀਆ ਵਿੱਚ ਜਿਹੜਾ ਕਾਨੂੰਨ ਬਣੇਗਾ ਉਹ ਇੰਡੀਆ ਵਿੱਚ ਕਿਸ ਤਰ੍ਹਾਂ ਲਾਗੂ ਹੋਵੇਗਾ?
ਸੋ ਉਹਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਕਿ ਮਿਖੇਲਾ ਖੈਸ਼ ਡਿਪਾਰਟਮੈਂਟ ਆਫ ਸੋਸ਼ਲ ਸਰਵਿਸਿਸ ਨੇ ਐਂਡ ਡੀਫੈਟ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਐਂਡ ਟ੍ਰੇਡ ਨੇ ਮਿਲ ਕੇ ਇੱਕ ਫਲਾਇਰ ਬਣਾਇਆ ਮਾਈਗ੍ਰੈਂਟਸ ਵਾਸਤੇ ਜਿਹਦੇ ਵਿੱਚ ਪਹਿਲੇ ਲਿਖਿਆ ਕਿ ਡੋਮੈਸਟਿਕ ਵਾਇਲੈਂਸ ਚੀਜ਼ ਕੀ ਹੁੰਦੀ ਹੈ ਫਿਜ਼ੀਕਲ ਅਬਿਊਜ਼ ਇਮੋਸ਼ਨਲ ਅਬਿਊਜ਼ ਸੈਕਸ਼ੁਅਲ ਅਬਿਊਜ਼ ਫਾਈਨੈਂਸ਼ੀਅਲ ਅਬਿਊਜ਼ ਐਂਡ ਉਹਦੇ ਵਿੱਚ ਲਿਖਿਆ ਕਿ ਅੱਛਾ ਕਿੱਥੇ ਫੋਨ ਕਰ ਸਕਦੇ ਹੋ ਅਗਰ ਤੁਹਾਨੂੰ ਪ੍ਰੋਬਲਮ ਆਏ।
ਪਰ ਡਾਕਟਰ ਮੰਜਲਾ ਉਹ ਗੱਲ ਤਾਂ ਮਿਖੇਲਾ ਕਹਿ ਤਾਂ ਫੈਡਰਲ ਸਰਕਾਰ ਦੀ ਗੱਲ ਹੈ ਨਾ, ਰਾਇਲ ਕਮਿਸ਼ਨ ਤਾਂ ਵਿਕਟੋਰੀਅਨ ਸਰਕਾਰ ਦਾ ਸੀ।
ਹਾਂ ਉਪਰਾਲਾ ਹਾਂਜੀ ਤੁਹਾਨੂੰ ਹੁਣੇ ਦੱਸ ਰਹੀ ਅਸੀਂ ਪ੍ਰਪੋਜ਼ਲ ਦੇ ਰਹੇ ਹਾਂ ਫੈਡਰਲ ਗਵਰਨਮੈਂਟ ਨੂੰ ਕਿ ਉਸੀ ਫਲਾਇਰ ਦੇ ਵਿੱਚ ਇੱਕ ਦੋ ਲਫ਼ਜ਼ ਲਿਖਣ ਕਿ ਜਿਹੜਾ ਦਹੇਜ ਹੈਗਾ ਹੈ ਉਹ ਵਿਕਟੋਰੀਆ ਦੇ ਵਿੱਚ ਨਹੀਂ ਹੋਏਗਾ ਐਂਡ ਅਸੀਂ ਉੱਥੇ ਜਾ ਰਹੇ ਹਾਂ ਜੋਰਜ ਬ੍ਰਾਂਡਿਸ ਕੋਲੋਂ ਮਿਲਣ ਵਾਸਤੇ ਕਿ ਅਸੀਂ ਉਹਨਾਂ ਨੂੰ ਰਿਕੁਐਸਟ ਕਰਨਾ ਚਾਹੁੰਦੇ ਹਾਂ ਕਿ ਦਹੇਜ ਡਾਊਰੀ ਐਂਡ ਡੋਮੈਸਟਿਕ ਵਾਇਲੈਂਸ ਅਬਿਊਜ਼ ਰਿਲੇਟਿਡ ਟੂ ਡਾਊਰੀ ਦ ਵਰਡ ਸ਼ੁੱਡ ਬੀ ਪੁੱਟ ਇਨ ਦ ਫੈਮਲੀ ਕੋਰਟਸ ਜਿੱਥੇ ਕਿ ਲੈਜਿਸਲੇਸ਼ਨ ਹੈਗੀ ਹੈ ਅਗੇਂਸਟ ਫੈਮਲੀ
ਠੀਕ ਹੈ
ਫੈਮਲੀ ਸਪੋਰਟ ਸਿਸਟਮ ਜਿਹੜਾ ਹੈਗਾ ਇਹਨਾਂ ਦਾ।
ਪਰ ਮੇਰਾ ਸਵਾਲ ਹੈ ਜੀ ਕਿ ਵਿਆਹ ਅਗਰ ਇੰਡੀਆ ਵਿੱਚ ਹੋਇਆ ਹੈ ਤੇ ਵਿਕਟੋਰੀਆ ਦਾ ਕਾਨੂੰਨ ਇੰਡੀਆ ਵਿੱਚ ਕਿਵੇਂ ਲਾਗੂ ਹੋਵੇਗਾ?
ਕਿ ਉਹਦੇ ਲਿਖਿਆ ਹੈ ਕਿ ਗਿਵਿੰਗ ਐਂਡ ਟੇਕਿੰਗ ਆਫ ਡਾਊਰੀ ਇਜ਼ ਇਲੀਗਲ।
ਸੋ ਅਗਰ ਭਾਵੇਂ ਵਿਆਹ ਹਾਂਗਕਾਂਗ ਵਿੱਚ ਹੋਇਆ ਵਿਆਹ ਮਲੇਸ਼ੀਆ ਵਿੱਚ ਹੋਇਆ ਜਾਂ ਅਫਰੀਕਾ ਵਿੱਚ ਕਿਧਰੇ ਵਿਆਹ ਹੋਇਆ ਉੱਥੇ ਵਿਕਟੋਰੀਆ ਦਾ ਕਾਨੂੰਨ ਕਿਵੇਂ ਲਾਗੂ ਹੋਵੇਗਾ?
ਕਿ ਅਗਰ ਉਹ ਲੜਕਾ ਇਹ ਮੈਲਬਰਨ ਵਿੱਚ ਰਹਿ ਰਿਹਾ ਹੈ ਤੇ ਉਹਨੂੰ ਪਤਾ ਹੋਣਾ ਚਾਹੀਦਾ ਕਿ ਜੋ ਕਰ ਰਿਹਾ ਉਹ ਕਾਨੂੰਨ ਦੇ ਅਗੇਂਸਟ ਹੈਗਾ ਹੈ।
ਸੋ ਤੁਹਾਡਾ ਮਤਲਬ ਹੈ ਕਿ ਫਰਜ਼ ਕਰੋ ਇੰਡੀਆ ਵਿੱਚ ਕੋਈ ਵਿਆਹ ਹੋਇਆ ਹੈ
ਹਾਂਜੀ
ਤੇ ਉਸ ਵਿੱਚ ਅਗਰ ਕੋਈ ਡਿਮਾਂਡ ਮੰਗੀ ਗਈ ਹੈ
ਹਾਂਜੀ
ਤੇ ਜਦ ਇੱਥੇ ਕੁੜੀ ਆਂਦੀ ਹੈ ਇੱਥੇ ਆ ਕੇ ਉਸ ਤੇ ਦਾਵਾ ਕਰ ਸਕਦੀ ਹੈ ਆਪਣੇ ਹਸਬੰਡ ਤੇ?
ਹਾਂਜੀ ਬਿਲਕੁਲ ਇਹੀ ਤਾਂ ਗੱਲ ਹੈਗੀ ਆ।
ਸੋ ਇਹ ਨਹੀਂ ਕਿ ਇੰਡੀਆ 'ਚ ਵਿਆਹ ਹੋਇਆ ਸੀ ਉਹ ਆਪਣਾ ਡਾਕੂਮੈਂਟਡ ਪ੍ਰੂਫ ਲੈ ਕੇ ਅਗਰ ਇੱਧਰ ਆਣਗੇ ਤੇ ਉਸ ਨੂੰ ਜੁਰਮ ਮੰਨਿਆ ਜਾਵੇਗਾ?
ਬਿਲਕੁਲ ਮੰਨਿਆ ਜਾਏਗਾ ਕਿਉਂਕਿ ਉਹਦੇ ਕੋਲੋਂ ਹੋਣਗੇ ਹਰ ਇੱਕ ਲੜਕੀ ਕੋਲੋਂ ਅੱਜ ਕੱਲ ਦਹੇਜ ਜੋ ਵੀ ਦਿੱਤਾ ਜਾਂਦਾ ਉਹਦੀ ਫੋਟੋਆਂ ਹੁੰਦੀਆਂ ਮੈਂ ਖੁਦ ਦੇਖੀਆਂ ਹੋਈਆਂ ਜਿੱਥੇ ਕਿ ਇੱਕ ਲੜਕੇ ਨੂੰ 7-8-9 ਲੱਖ ਰੁਪਇਆ ਕੈਸ਼ ਪਕੜਾਇਆ ਜਾ ਰਿਹਾ ਉਹਦੀ ਫੋਟੋ ਲਿੱਤੀ ਹੋਈ ਹੈ ਉਹ ਵਾਲਾ ਐਵੀਡੈਂਸ ਇੱਥੇ ਇਸਤੇਮਾਲ ਹੋਏਗਾ। ਮੈਜਿਸਟ੍ਰੇਟਸ ਨੂੰ ਐਜੂਕੇਸ਼ਨ ਦਿੱਤੀ ਜਾਏਗੀ, ਪੁਲਿਸ ਨੂੰ ਐਜੂਕੇਸ਼ਨ ਦਿੱਤੀ ਜਾਏਗੀ, ਐਂਡ ਲੜਕੀਆਂ ਨੂੰ ਜਿਸ ਵੇਲੇ ਇੱਥੇ ਆਉਣ ਇਮੀਗ੍ਰੇਸ਼ਨ ਕੋਲੋਂ ਪਹਿਲੇ ਵੀਜ਼ਾ ਦੇ ਟਾਈਮ ਉਹਨਾਂ ਨੂੰ ਫਲਾਇਰਸ ਮਿਲਣ ਕਿ ਅਗਰ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਇਹ ਵਾਲੇ ਨੰਬਰਾਂ ਤੇ ਤੁਸੀਂ ਫੋਨ ਕਰੋ।
ਅੱਛਾ, ਤੇ ਡਾਕਟਰ ਮੰਜਲਾ, ਡਾਊਰੀ ਦੀ ਪਰਿਭਾਸ਼ਾ ਕੀ ਹੈ, ਐਗਜ਼ੈਕਟ ਡੈਫੀਨੇਸ਼ਨ ਕੀ ਹੈ ਵਿਕਟੋਰੀਅਨ ਲੈਜਿਸਲੇਸ਼ਨ ਵਿੱਚ ਅਗਰ ਆਏਗੀ ਤੇ?
ਹਾਂਜੀ, ਤੇ ਇਹ ਵਾਲੀ ਡੈਫੀਨੇਸ਼ਨ ਅਸੀਂ ਉਹਨਾਂ ਨੂੰ ਪ੍ਰਪੋਜ਼ ਕੀਤੀ ਹੈਗੀ ਆ, ਵਿਚ ਇਜ਼ ਕਿ ਡਾਊਰੀ ਇਜ਼ ਗਿਵਿੰਗ ਔਰ ਟੇਕਿੰਗ ਆਫ ਗਿਫਟਸ ਇਨ ਦ ਕੰਟੈਕਸਟ ਆਫ ਅ ਮੈਰਿਜ that is multiple times the annual income of the family.
ਪਰ ਦੇਖੋ, ਆਮ ਅਗਰ ਅਸੀਂ ਵਿਆਹ ਕਰਦੇ ਹਾਂ, ਮੈਨੂੰ ਇਹ ਨਹੀਂ ਪਤਾ ਤੁਹਾਡੀ ਬੇਟੀ ਹੈ ਕਿ ਨਹੀਂ, ਮੈਂ ਇਸ ਪਾਸਿਓ ਗੱਲ ਕਰੀ ਕਿ ਮੇਰੀ ਆਪਣੀ ਬੇਟੀ ਹੈ, ਕੱਲ ਨੂੰ ਉਹਦਾ ਵਿਆਹ ਹੋਵੇਗਾ, ਮੇਰੀ ਜ਼ਰੂਰ ਰੀਚ ਹੋਵੇਗੀ ਕਿ ਮੈਂ ਉਸਦੀ ਜੁਐਲਰੀ ਬਣਾਵਾਂ ਜੋ ਮੇਰੀ ਆਮਦਨੀ ਤੋਂ ਸ਼ਾਇਦ ਜ਼ਿਆਦਾ ਹੋਵੇਗੀ। ਮਲਟੀਪਲ ਹੋ ਸਕਦਾ ਹੈ ਕਿ 3-4 ਅਗਰ ਅਸੀਂ ਸੈੱਟ ਸੁੱਟ ਬਣਾ ਕੇ ਦਈਏ, ਆਪਣੀ ਖੁਸ਼ੀ ਨਾਲ ਦੇ ਰਹੇ, ਕਿਸੇ ਨੇ ਨਹੀਂ ਕਿਹਾ, ਉਸ ਨੂੰ ਕਿਵੇਂ ਗਿਣਿਆ ਜਾਵੇਗਾ?
ਹਾਂਜੀ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮਿਸ ਯੂਜ਼ ਆਫ ਡਾਊਰੀ ਵੀ ਲਿਖਿਆ ਵਰਡ, ਐਂਡ ਮਤਲਬ ਕਿ ਮੈਂ ਆਪਣੀ ਗੱਲ ਕਰ ਰਹੀ ਹਾਂ, ਠੀਕ ਹੈ, ਮੇਰੀ ਲੜਕੀ ਦੀ ਸ਼ਾਦੀ ਹੋਈ ਸੀ ਕੋਈ 8-10 ਸਾਲ ਹੋ ਗਏ, ਕਾਫੀ ਦੇਰ ਹੋਈ ਹੈ, ਉਹਨੂੰ ਮੈਂ 40,000 ਦਿੱਤਾ ਸੀ ਗਿਫਟ ਉਹਦੇ ਘਰ ਖਰੀਦਣ ਵਾਸਤੇ, ਹੈ ਉਸ ਵਕਤ ਮੇਰੀ ਪਤਾ ਕਿੰਨੀ ਇਨਕਮ ਸੀ, ਮੇਰੀ ਇਨਕਮ ਸੀ ਉਹਦੇ ਕੋਲੋਂ 6 ਗੁਣਾ ਜ਼ਿਆਦਾ, ਰਾਈਟ, ਤਾਂ ਮੈਨੂੰ 40,000 ਜ਼ਰਾ ਵੀ ਪਿੰਚ ਨਹੀਂ ਹੋਇਆ। ਅਗਰ ਮੇਰੀ ਇਨਕਮ $40,000 ਹੁੰਦੀ ਤਾਂ ਮੈਂ ਉਹਨੂੰ 40,000 ਕਿੱਥੋਂ ਦਿੰਦੀ? ਇਹ ਵਾਲੀ ਜਿਹੜੀ ਪ੍ਰੋਬਲਮ ਹੈ ਨਾ, ਇਹ ਆ ਰਹੀ ਹੈ ਇੱਥੇ ਮੈਲਬਨ ਦੇ ਵਿੱਚ।
ਨਹੀਂ, ਇਹ ਤਾਂ ਸਿਰਫ ਜੁਐਲਰੀ ਜਾਂ ਕੁਝ ਇਸ ਤਰ੍ਹਾਂ ਹੋ ਗਿਆ। ਦੇਖੋ ਜੀ, ਵਿਆਹ ਕਰਨਾ, ਉਹਦੇ ਖਰਚੇ ਹੁੰਦੇ, ਬਥੇਰਾ ਕੁਝ ਹੁੰਦਾ, ਤੁਹਾਨੂੰ ਵੀ ਪਤਾ ਹੈ, ਰਿਵਾਜ ਬਣਿਆ ਹੋਇਆ ਕਿ ਕੁੜੀ ਦੇ ਘਰ ਵੱਲੋਂ ਜਾਂਦਾ ਹੈ ਤੇ ਕੋਈ ਇਸਨੂੰ ਕੁਐਸਚਨ ਨਹੀਂ ਕਰਦਾ ਕਿ ਬਈ ਕਿਸੇ ਦਾ ਸੂਟ ਖਰੀਦਣਾ, ਕਿਸੇ ਦਾ ਕੁਝ ਖਰੀਦਣਾ, ਖਰਚਾ ਤਾਂ ਆਉਂਦਾ ਹੈ ਅਗਰ ਤੁਸੀਂ ਵਿਆਹ ਕਰ ਰਹੇ ਹੋ। ਪਰ ਕਿਸ ਮੋੜ ਤੇ ਆ ਕੇ ਕਿਹਾ ਜਾਏ ਕਿ ਇਹ ਜੋਰੀ ਲਿਆ ਗਿਆ ਜਾਂ ਆਪਣੇ ਦਿਲੋਂ ਕੀਤਾ ਗਿਆ?
ਕਿ ਅਗਰ ਉਹ ਮੇਰੀ ਲੜਕੀ ਦੀ ਸੱਸ ਮੈਨੂੰ ਕਹਿੰਦੀ ਕਿ ਤੁਸੀਂ ਤਾਂ ਇਹ 40,000 ਦਿੱਤਾ, ਮਗਰ ਇਹ ਤਾਂ ਬੜਾ ਕੰਮ ਹੈਗਾ, ਇਹ ਘਰ ਜਿਹੜਾ ਅਸੀਂ ਖਰੀਦਾ ਹੈਗਾ ਇਹ ਤਾਂ 4,00,000 ਦਾ ਹੈ, ਤਾਂ ਤੁਸੀਂ ਤਾਂ ਸਿਰਫ 40,000 ਦੇ ਦਿੱਤਾ, ਇਹ ਕੀ ਚੀਜ਼ ਹੈਗੀ ਆ, ਤੁਸੀਂ ਹੋਰ ਦਿਓ। ਤੇ ਮੈਂ ਅਗਰ ਕਹਿਵਾਂ ਕਿ ਮੈਂ ਨਹੀਂ ਦੇ ਸਕਦੀ, ਐਂਡ ਉਹਦੀ ਸੱਸ ਫਿਰ ਉਹਨੂੰ ਹਰ ਰੋਜ਼ ਗਾਲੀਆਂ ਕੱਢੇ, ਕਹੀ ਤੇਰੀ ਮਾਂ ਬੜੀ ਭੁੱਖੀ ਹੈ, ਬੈਗਰ ਹੈਗੀ ਹੈ, ਤਾਂ ਭਿਖਾਰੀ ਹੈਗੀ ਹੈ।
ਉਹ ਤੇ ਚਲੋ, ਇਹ ਤੇ ਗੱਲਾਂ ਬਿਲਕੁਲ ਮੈਂ ਸਮਝਦੀ ਹਾਂ ਜੀ, ਰੱਬ ਕਰੇ ਬਹੁਤੇ ਘਰਾਂ ਚ ਇਹੋ ਜਿਹੀਆਂ ਗੱਲਾਂ ਨਾ ਕੀਤੀਆਂ ਜਾਣ। ਪਰ ਗੱਲ ਉਧਰ ਆ ਗਈ ਜੀ, ਜਦ ਤੱਕ ਵਿਆਹ ਠੀਕ ਚੱਲ ਰਿਹਾ ਹੈ ਨਾ, ਤੇ ਕੋਈ ਚੀਜ਼ ਦਾਜ ਨਹੀਂ ਮੰਨੀ ਜਾਂਦੀ, ਉਹ ਗਿਫਟ ਮੰਨਿਆ ਜਾਂਦਾ। ਜਦ ਵਿਆਹ ਟੁੱਟਦਾ ਹੈ ਨਾ, ਤਾਂ ਇਹ ਗੱਲਾਂ ਆਉਂਦੀਆਂ, ਮੈਂ ਇੰਨਾ ਖਰਚਾ ਕੀਤਾ ਸੀ, ਨਹੀਂ ਮੈਂ ਇੰਨਾ ਖਰਚਾ ਸੀ, ਤੂੰ ਇਹ ਮੰਗਿਆ ਸੀ, ਤੂੰ ਇਹ ਤੂੰ ਮੈਂ ਜਦ ਹੁੰਦੀ ਹੈ, ਮੁਸ਼ਕਿਲ ਤਾਂ ਆਉਂਦੀ ਹੈ ਕਿ ਉਸ ਵੇਲੇ 5 ਸਾਲ ਬਾਅਦ, 10 ਸਾਲ ਬਾਅਦ ਉਸਨੂੰ ਫਿਰ ਡਾਊਰੀ ਕਹਿ ਦਿੱਤਾ ਜਾਂਦਾ। ਸ਼ਾਇਦ ਤੁਸੀਂ ਮੇਰੀ ਇਹ ਗੱਲ ਮੰਨੋਗੇ ਕਿ ਹਾਂ, ਬਹੁਤ ਲੜਕੀਆਂ ਪੀੜਿਤ ਹਨ ਜਿਨ੍ਹਾਂ ਨੂੰ ਲਤਾੜਿਆ ਜਾਂਦਾ, ਤਸ਼ੱਦਦ ਉਹਨਾਂ 'ਤੇ ਕੀਤਾ ਜਾਂਦਾ, ਪਰ ਕਈ ਗੱਲਾਂ 'ਚ ਬਿਲਕੁਲ ਪੁੱਠਾ ਵੀ ਹੁੰਦਾ ਕਿ ਵਿਆਹ ਨਹੀਂ ਚੱਲਿਆ, ਟੁੱਟ ਗਿਆ, ਤੇ ਸਜ਼ਾ ਦੇਣ ਪਿੱਛੇ ਡਾਊਰੀ ਦਾ ਕੇਸ ਪਾ ਦਿੱਤਾ ਜਾਂਦਾ।
ਹਾਂਜੀ, ਤਾਂ ਮਤਲਬ ਕਿ ਤੁਸੀਂ ਕਹਿ ਰਹੇ ਹੋ ਕਿ ਲਾਅ ਨੂੰ ਮਿਸਯੂਜ਼ ਕਰਦੀਆਂ ਲੜਕੀਆਂ,
ਦੁਰਵਰਤੋਂ ਹੁੰਦੀ ਹੈ।
ਹਾਂਜੀ, ਤੇ
ਇਹ ਗੱਲ ਤੁਸੀਂ ਮੰਨਦੇ ਹੋ ਕਿ ਕਾਨੂੰਨ ਦੀ ਦੁਰਵਰਤੋਂ ਹੁੰਦੀ ਹੈ?
ਕਿ ਹਰ ਇੱਕ ਲਾਅ, ਹਰ ਇੱਕ ਕਾਨੂੰਨ ਪੋਟੈਂਸ਼ੀਅਲੀ ਇਜ਼ ਓਪਨ ਟੂ ਅਬਿਊਜ਼, ਐਵਰੀ ਲਾਅ, ਐਂਡ ਅਗਰ ਤੁਸੀਂ ਸਮਝੋ ਕਿ ਬਾਕੀ ਵਾਲੇ ਕਾਨੂੰਨ ਨੇ ਅਬਿਊਜ਼ ਹੋ ਰਹੇ ਤੇ ਉਹ ਵੀ ਗਲਤ ਹੈਗੇ, ਅਬਿਊਜ਼ ਸਭੀ ਕਰਦੇ ਹੈ। ਐਂਡ ਅਗਰ ਸਮਝ ਲਓ ਕਿ ਤੁਸੀਂ ਕਹਿ ਲਓ 10% ਲੜਕੀਆਂ ਝੂਠ ਬੋਲ ਰਹੀਆਂ, ਐਂਡ ਇਹਦੇ ਪਿੱਛੇ ਅਸੀਂ 90% ਨੂੰ ਹੈਲਪ ਨਹੀਂ ਕਰਾਂਗੇ?
ਹੈਲਪ ਕਰਨੀ ਬੜੀ ਜ਼ਰੂਰੀ ਹੈ, ਪਰ ਬਚਾਵ ਕੀ ਹੈ? ਮੇਰਾ ਸਵਾਲ ਇਹ ਸੀ ਕਿ ਬਚਾਵ ਕੀ ਹੈ ਕਿ ਇਸ ਨੂੰ ਮਿਸਯੂਜ਼ ਕੀਤਾ ਜਾ ਰਿਹਾ ਹੈ, ਇਸ ਦੀ ਦੁਰਵਰਤੋਂ ਹੋ ਰਹੀ ਹੈ।
ਮਿਸਯੂਜ਼ ਬਹੁਤ ਕਮ ਲੜਕੀਆਂ, ਪ੍ਰੋਪੋਰਸ਼ਨਲੀ ਮਿਸਯੂਜ਼ ਕਰਨ ਵਾਲੀ ਲੜਕੀਆਂ ਦੇ ਨੰਬਰ ਕਮ ਹੈਗੇ ਆ, ਜੋ ਸੱਚ ਵਿੱਚ ਸਫ਼ਰ ਕਰ ਰਹੀਆਂ ਉਹਨਾਂ ਦੇ ਨੰਬਰ ਜ਼ਿਆਦਾ ਹੈਗੇ ਆ।
ਡਾਕਟਰ ਮੰਜਲਾ, ਅਗਰ ਇੰਡੀਆ ਦੀ ਗੱਲ ਕਰ ਲਓ, ਤੁਸੀਂ ਆਪ ਕਿਹਾ ਹੈ ਕਿ ਉੱਥੇ ਦਾਜ ਬੜੇ ਸਾਲ ਪਹਿਲਾਂ, ਕਿੰਨੇ ਦਹਾਕੇ ਪਹਿਲਾਂ ਉਸ 'ਤੇ ਬੈਨ ਲੱਗ ਗਿਆ ਸੀ, ਤੇ ਕਾਨੂੰਨ ਵੀ ਆ ਗਿਆ ਸੀ, ਵਿਮਨ ਸੈੱਲ ਵੀ ਬਣ ਗਿਆ, ਇਤਨਾ ਪਾਵਰਫੁਲ ਵਿਮਨ ਸੈੱਲ ਹੈ ਕਿ ਪੁੱਛਦੇ ਨਹੀਂ, ਨੋਨ ਅਵੇਲੇਬਲ ਵਾਰੰਟ ਇਕਦਮ ਜਾਰੀ ਹੋ ਜਾਂਦਾ ਹੈ। ਪਰ ਕਿੰਨੀ ਲੋੜਵੰਦ ਕੁੜੀਆਂ ਉਸ ਦਾ ਇਸਤੇਮਾਲ ਕਰਦੀਆਂ ਹਨ, ਤੇ ਕਿੰਨੇ ਉਹ ਪਰਿਵਾਰ ਕਰਦੇ ਹਨ ਜੋ ਆਪਣੀ ਕੋਈ ਦੁਸ਼ਮਣੀ ਕੱਢ ਰਹੇ ਹਨ।
ਹਾਂਜੀ, ਤੇ ਹੁਣ ਉਹ ਵਾਲਾ ਕਾਨੂੰਨ ਇੰਡੀਆ ਨੇ ਚੇਂਜ ਕਰ ਦਿੱਤਾ ਹੈਗਾ, ਹੁਣ ਇਹ ਅਨਅਵੇਲੇਬਲ ਕਾਨੂੰਨ ਨਹੀਂ ਰਿਹਾ, ਅਨਅਵੇਲੇਬਲ ਓਫੈਂਸ ਨਹੀਂ ਹੈਗਾ ਇਹ। ਮੈਨੂੰ ਪਤਾ ਹੈ ਨਾ, ਕਿਉਂਕਿ ਮੇਰੀ ਲੜਕੀਆਂ ਜਾ ਰਹੀਆਂ ਨਾ ਇੰਡੀਆ ਵਾਪਸ, ਢੇਰੋਂ ਲੜਕੀਆਂ ਜਾ ਰਹੀਆਂ ਕਿ ਸਾਨੂੰ ਆਪਣੀ ਦਹੇਜ ਵਾਪਸ ਚਾਹੀਦਾ ਹੈ, ਇੱਕ ਸਾਲ ਦੀ ਸ਼ਾਦੀ ਹੋਈ ਹੈ, 50-60 ਲੱਖ ਰੁਪਏ ਦਾ ਦਹੇਜ ਦਿੱਤਾ ਹੋਇਆ, ਮੈਨੂੰ ਵਾਪਸ ਚਾਹੀਦਾ ਹੈ। ਤਾਂ ਹੁਣ ਉਹਨਾਂ ਨੂੰ ਪੁਲਿਸ ਵਾਲੇ ਕਹਿ ਰਹੇ ਆ ਕਿ ਦੇਖੋ ਜੀ ਤੁਸੀਂ ਆਪਣਾ ਲਗਾ ਦਿਓ ਸ਼ਿਕਾਇਤ, ਤੇ ਅਸੀਂ ਫਿਰ ਹੁਣ ਜਾ ਕੇ ਦੇਖਦੇ ਆ ਕਿ ਅਸੀਂ FIR ਕਰਾਂਗੇ ਜਾਂ ਨਹੀਂ ਕਰਾਂਗੇ। ਹੁਣ ਇਹ ਵਾਲੀ ਜਿਹੜੀ ਚੀਜ਼ ਹੈਗੀ ਹੈ ਇਹ ਚੇਂਜ ਹੋ ਗਈ ਹੈ, ਹੁਣ ਅਸੀਂ ਉਹਨਾਂ ਨੂੰ ਤੁਹਾਡੇ ਸੱਸ ਤੇ ਸਹੁਰੇ ਨੂੰ ਪਕੜ ਨਹੀਂ ਸਕਦੇ। ਮਤਲਬ ਮੈਂ ਕਹਿੰਦੀ ਹਾਂ ਕਿ ਅਨਬੇਲੇਬਲ ਓਫੈਂਸ ਜਿਹੜਾ ਹੈਗਾ ਹੈ, ਜਿਸ ਵੇਲੇ ਇਹ ਨਵਾਂ ਨਵਾਂ ਨਿਕਲਿਆ ਸੀ, ਦੈਟ ਵਾਜ ਰਾਈਟ ਫੋਰ ਦੈਟ ਟਾਈਮ, ਕਿਉਂਕਿ ਕੋਈ ਬਲੀਵ ਨਹੀਂ ਕਰ ਰਿਹਾ ਸੀ ਤੇ ਡਾਊਰੀ ਡੈਥ ਕਿੰਨੀ ਹੋ ਰਹੀਆਂ ਸੀ। ਪਰ ਇਸ ਵਕਤ ਹੁਣ ਥੋੜਾ ਅਵੇਅਰਨੈਸ ਆ ਗਿਆ ਤੇ ਠੀਕ ਹੈ, ਉਹਨੂੰ ਕਾਨੂੰਨ ਨੂੰ ਲਾਈਨ ਦੇ ਵਿੱਚ ਲੈ ਕੇ ਆਓ, ਜਿਸ ਤਰ੍ਹਾਂ ਬਾਕੀ ਕਾਨੂੰਨ ਚੱਲਦਾ ਹੈਗਾ ਕਿ ਕੋਈ ਵੀ ਅਫੈਂਸ ਅਨਬੇਲੇਬਲ ਨਹੀਂ ਹੁੰਦਾ ਐਕਸੈਪਟ ਟੈਰੋਰਿਜ਼ਮ ਦਾ। ਐਂਡ ਇਸ ਵਕਤ ਹੁਣ ਦਹੇਜ ਨੂੰ ਅਨਬੇਲੇਬਲ ਓਫੈਂਸ ਕਹਿਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੈ, ਜੋ ਕਿ ਹੋ ਗਿਆ ਐਂਡ ਵੀ ਆਰ ਓਕੇ ਵਿਦ ਦੈਟ।
ਠੀਕ ਹੈ, ਉਹ ਤਾਂ ਗੱਲ ਰਹੀ ਇੰਡੀਆ ਦੀ। ਹੁਣ ਇਹ ਵਿਕਟੋਰੀਆ ਵਿੱਚ ਜਿਹੜੀ ਸਿਫਾਰਿਸ਼ ਆਈ ਹੈ ਤੇ ਇੱਥੇ ਅਗਰ ਇਹ ਜੁਰਮ ਸਾਬਿਤ ਹੋ ਜਾਂਦਾ ਹੈ ਕਿ ਤੁਸੀਂ ਜੀ ਡਾਊਰੀ ਲਈ ਹੈ, ਗਲਤ ਤਰੀਕੇ ਤੋਂ ਲਈ ਹੈ, ਤੇ ਉਸ ਦਾ ਵੱਧ ਤੋਂ ਵੱਧ ਕੀ ਉਸੀ ਪਨਿਸ਼ਮੈਂਟ ਹੋਵੇਗੀ?
ਤਾਂ ਇਟ ਵਿਲ ਬੀ ਲਾਈਕ ਐਨ ਓਫੈਂਸ, ਜਿਸ ਤਰ੍ਹਾਂ ਕਿ ਲੜਕੇ ਨੇ ਉਹਨੂੰ ਮਾਰਿਆ ਸੀ ਜਾਂ ਉਹਦੇ ਅਗੇਂਸਟ ਯੂ ਨੋ ਸੈਕਸ਼ੂਅਲ ਅਬਿਊਜ਼ ਕੀਤਾ ਹੈਗਾ ਹੈ। ਐਂਡ ਮੈਂ ਕਹਿ ਰਹੀ ਹਾਂ ਲੜਕੇ, ਕਿਉਂਕਿ 80% ਆਫ ਵਿਕਟਮਸ ਆਰ ਵਿਮੈਨ। ਸਾਰੀ ਦੁਨੀਆਂ ਦੀ ਰਿਸਰਚ ਹੈਗੀ ਹੈ ਕਿ ਯੂ ਨੋ ਇਟ ਇਜ਼ ਏ ਕ੍ਰਾਈਮ ਅਗੇਂਸਟ ਵਿਮੈਨ। ਕੋਈ ਇਸ ਚੀਜ਼ ਨੂੰ ਡਿਨਾਈ ਨਹੀਂ ਕਰਦਾ ਕਿ ਮੇਲ ਵਿਕਟਮਸ ਹੈਗੇ ਹੈ, ਬਟ ਮੇਲ ਵਿਕਟਮਸ ਹੈਗੇ ਹੈ ਅਬਾਊਟ 24% ਐਂਡ ਫੀਮੇਲ ਵਿਕਟਮਸ ਆਰ 76% ਆਫ ਦਾ ਟੋਟਲ ਡੋਮੈਸਟਿਕ ਵਾਇਲੈਂਸ ਵਿਕਟਮਸ। ਮਗਰ ਕਾਫੀ ਫਰਕ ਹੈਗਾ ਹੈ, ਆਈ ਵਿਲ ਕਮ ਬੈਕ ਟੂ ਦੈਟ ਅਗਰ ਤੁਸੀਂ ਚਾਹੋ।
ਸੋ ਕੀ ਹਾਂਜੀ ਕੀ ਸਜ਼ਾ ਕੀ ਮਿਲ ਸਕਦੀ ਹੈ?
ਉਹਨਾਂ ਨੂੰ ਸਜ਼ਾ ਉਸੀ ਤਰ੍ਹਾਂ ਮਿਲੇਗੀ ਜਿਸ ਤਰ੍ਹਾਂ ਕਿ ਕੋਈ ਵੀ ਡੋਮੈਸਟਿਕ ਵਾਇਲੈਂਸ ਹੁੰਦਾ ਹੈਗਾ, ਕਿ ਉਹਨੂੰ ਹੀ ਕੈਨ ਬੀ ਚਾਰਜਡ ਵਿਦ ਡੋਮੈਸਟਿਕ ਵਾਇਲੈਂਸ ਅਫੈਂਸ, ਕੋਰਟ ਦੇ ਵਿੱਚ ਉਹਨੂੰ ਸਾਹਮਣੇ ਆਉਣਾ ਪਏਗਾ।
ਸੋ ਮਤਲਬ ਕਿ ਦਾਜ ਲੈਣਾ ਘਰੇਲੂ ਹਿੰਸਾ ਦੇ ਬਰਾਬਰ ਹੈ?
ਹਾਂਜੀ ਬਿਲਕੁਲ, ਇਹੀ ਤਾਂ ਗੱਲ ਹੈਗੀ ਹੈ, ਇਹਨੂੰ ਘਰੇਲੂ ਹਿੰਸਾ ਕਿਹਾ ਜਾਏਗਾ।
ਠੀਕ ਹੈ ਜੀ, ਸਪਸ਼ਟੀਕਰਨ ਮਿਲ ਗਿਆ। ਤੇ ਕਦ ਲਾਗੂ ਹੋ ਸਕਦਾ ਹੈ? ਦੇਖੋ ਨਾ, ਇੰਨਾ ਵੱਡਾ ਇਹ ਤਬਾਦਲਾ ਹੋ ਰਿਹਾ, ਸੁਧਾਰ ਹੋ ਰਿਹਾ ਕਾਨੂੰਨ ਵਿੱਚ, ਤੇ ਪਤਾ ਨਹੀਂ ਕਿੰਨੇ ਹੀ ਬਿਲੀਅਨ ਡਾਲਰ ਦੀ ਲਾਗਤ ਹੋਵੇਗੀ ਸਭ ਕੁਝ ਬਦਲਣ ਵਿੱਚ। ਕਿੰਨੀ ਛੇਤੀ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ?
ਤੇ ਰਾਇਲ ਕਮਿਸ਼ਨ ਦੀ ਰਿਪੋਰਟ ਨੇ ਲਿਖਿਆ ਕਿ ਦਹੇਜ ਦਾ ਐਨਫੋਰਸਡ ਮੈਰਿਜ, ਦੋ ਚੀਜ਼ਾਂ ਦੇ ਇਹ ਵਾਲਾ ਕਾਨੂੰਨ ਵਿਦ ਇਨ 12 months, 12 ਮਹੀਨੇ ਦੇ ਵਿੱਚ ਵਿੱਚ ਚੇਂਜ ਹੋਣਾ ਚਾਹੀਦਾ। ਐਂਡ ਪ੍ਰੀਮੀਅਰ ਡੈਨੀਅਲ ਐਂਡਰੂਜ਼ ਨੇ ਕਿਹਾ ਹੈਗਾ ਹੈ ਕਿ ਬਿਲਕੁਲ ਪੱਕਾ ਪ੍ਰੋਮਿਸ ਦਿੱਤਾ ਹੈ ਸਭ ਦੇ ਸਾਹਮਣੇ ਕਿ ਮੈਂ ਹਰ ਇੱਕ ਰੈਕਮੈਂਡੇਸ਼ਨ ਨੂੰ ਪੂਰੀ ਕਰਾਂਗਾ। ਸਾਨੂੰ ਬੜੀ ਉਮੀਦ ਹੈਗੀ ਹੈ ਕਿ ਇਹ ਜਿਹੜਾ ਹੈਗਾ ਸਾਰੀ ਕੁੜੀਆਂ ਨੂੰ ਬਹੁਤ ਹੈਲਪ ਕਰੇਗਾ। ਐਂਡ ਲੜਕੇ ਜਿਨ੍ਹਾਂ ਨੂੰ ਦਹੇਜ ਚਾਹੀਦਾ ਹੈਗਾ ਹੈ, ਮੇਰੀ ਇੱਕ ਐਡਵਾਈਸ ਹੈਗੀ ਹੈ ਲੜਕਿਆਂ ਨੂੰ ਤੇ ਉਹਨਾਂ ਦੀਆਂ ਮਾਵਾਂ ਤੇ ਉਹਨਾਂ ਦੇ ਪਿਤਾ ਨੂੰ ਕਿ ਅਗਰ ਤੁਸੀਂ ਬਹੁਤ ਪੈਸੇ ਲਗਾਏ ਨੇ ਉਸ ਲੜਕੀ ਦੇ ਪੜ੍ਹਾਈ ਦੇ ਉੱਤੇ ਇੱਥੇ ਆਸਟ੍ਰੇਲੀਆ ਦੇ ਵਿੱਚ, ਹੈ ਤੇ ਉਹਨੂੰ ਪੈਸੇ ਚਾਹੀਦੇ ਨੇ, ਲੜਕੀ ਦੇ ਵਾਸਤੇ ਟਿਕਟ ਤੇ ਪੈਸੇ ਨਹੀਂ ਹੈ ਤੇ ਸਪਾਊਸਲ ਵੀਜ਼ਾ ਦੇ ਪੈਸੇ ਨਹੀਂ ਹੈਗੇ ਹੈ, ਤਾਂ ਪਲੀਜ਼ ਤੁਸੀਂ ਸੱਚ ਸੱਚ ਕੁੜੀ ਦੇ ਪੇਰੈਂਟਸ ਨੂੰ ਕਹਿ ਦਿਓ ਕਿ ਸਾਨੂੰ ਇਹ ਪੈਸੇ ਦੀ ਜ਼ਰੂਰਤ ਹੈਗੀ ਹੈ, ਤੁਸੀਂ ਮੈਰਿਜ ਤੇ ਵੇਸਟ ਨਾ ਕਰੋ, ਸਾਨੂੰ ਦਹੇਜ ਨਾ ਦਿਓ, ਤੁਸੀਂ ਆਪਣੀ ਕੁੜੀ ਦੇ ਵਾਸਤੇ ਇਹ ਕੰਮ ਕਰ ਦਿਓ, ਰਾਈਟ? ਕਿਉਂਕਿ ਝੂਠ ਬੋਲਣੇ ਤੇ ਕੋਈ ਫਾਇਦਾ ਨਹੀਂ ਨਾ, ਉਹਨੂੰ ਕਹਿਣਗੇ ਕਿ ਸਾਡਾ ਮੁੰਡਾ ਤਾਂ ਬੜਾ ਅਮੀਰ ਹੈਗਾ, ਬਿਜ਼ਨਸਮੈਨ ਹੈਗਾ, ਉਹਨੂੰ ਕੁਛ ਨਹੀਂ ਚਾਹੀਦਾ, ਮਗਰ ਅੰਦਰੋਂ ਅੰਦਰੋਂ ਬੜੇ ਉਹਨੂੰ ਉਹਨੂੰ ਪੈਸੇ ਦੀ ਜ਼ਰੂਰਤ ਹੈਗੀ ਹੈ। ਐਂਡ ਫਿਰ ਉਹਨੂੰ ਕਹਿੰਦੇ ਤੂੰ ਦਹੇਜ ਨਹੀਂ ਲੈ ਕੇ ਆਈ, ਦਹੇਜ ਨਹੀਂ ਲੈ ਕੇ ਆਈ, ਮਤਲਬ ਸੱਚ ਬੋਲੋ ਤਾਂ ਸਾਰੇ ਲੋਕ ਖੁਸ਼ ਰਹਿਣਗੇ ਨਾ। ਅਸੀਂ ਨਹੀਂ ਕਹਿ ਰਹੇ ਕਿ ਲੜਕੀ ਦੇ ਪੇਰੈਂਟਸ ਗਿਫਟ ਨਾ ਦੇਣ, ਅਸੀਂ ਨਹੀਂ ਕਹਿ ਰਹੇ, ਮਤਲਬ ਸ਼ਾਦੀ ਤੇ ਸਭ ਲੋਕ ਗਿਫਟ ਦਿੰਦੇ ਨੇ, ਬਟ ਵੀ ਆਰ ਜਸਟ ਸੇਇੰਗ ਕਿ ਪਲੀਜ਼ ਸੱਚ ਬੋਲੋ, ਦੱਸੋ ਕੀ ਚਾਹੀਦਾ ਹੈ, ਲੜਕੀ ਨੂੰ ਉਹਦੀ ਬੇਇੱਜ਼ਤੀ ਨਾ ਕਰੋ, ਉਹਦੇ ਮਾਂ ਪਿਓ ਦੀ ਬੇਇੱਜ਼ਤੀ ਨਾ ਕਰੋ, ਉਹਨਾਂ ਦੇ ਮਾਂ ਪਿਓ ਨੂੰ ਬੈਗਰਸ ਨਾ ਬੋਲੋ। ਇੱਕ ਤਾਂ ਉਹਨੇ ਉਹਦੇ ਪੇਰੈਂਟਸ ਨੇ ਉਹਨੂੰ ਪੜ੍ਹਾਈ ਦਿੱਤੀ ਹੈ, ਉਹਨੂੰ ਵੱਡਾ ਕੀਤਾ, ਹੁਣ ਤੁਸੀਂ ਉਹਦੇ ਪੇਰੈਂਟਸ ਨੂੰ ਗਾਲੀਆਂ ਨਿਕਾਲ ਲਿਓ ਉਹਦੇ ਸਾਹਮਣੇ, ਤਾਂ ਉਹ ਡਿਪਰੈਸ਼ਨ ਦੇ ਵਿੱਚ ਆ ਕੇ ਸੁਸਾਈਡ ਨਹੀਂ ਕਰੇਗੀ ਤਾਂ ਕੀ ਕਰੇਗੀ?
ਹਾਂਜੀ, ਉਹ ਤਾਂ ਵੱਖਰੀ ਗੱਲ ਹੋਰ ਹੋ ਗਈ, ਦਾਜ ਤੋਂ ਅੱਗੇ ਜਾ ਕੇ ਹੋਰ ਵੀ ਉਤਪੀੜਨਾ ਹੋ ਗਈ। ਪਰ ਇੱਕ ਹੋਰ ਅਗਰ ਮੈਂ ਸਵਾਲ ਪੁੱਛ ਲਾਂ ਜੀ, ਇਹ ਜਿਹੜਾ ਡਾਊਰੀ ਵਾਲਾ ਜਿਹੜਾ ਕੇਸ ਹੈ, ਵਿਆਹ ਤੋਂ ਕਿੰਨੇ ਸਾਲ ਬਾਅਦ ਤੀਕਰ ਪਾਇਆ ਜਾ ਸਕਦਾ?
ਇਹਦਾ ਅਸੀਂ ਕੋਈ ਟਾਈਮ ਲਿਮਿਟ ਨਹੀਂ ਦਿੱਤੀ ਹੈਗੀ।
ਸੋ 25 ਸਾਲ ਪੁਰਾਣੇ ਵਿਆਹ ਨੂੰ ਵੀ ਲਿਆਇਆ ਜਾ ਸਕਦਾ ਜੀ? 30 ਸਾਲ ਹੋ ਗਏ ਨੇ।
ਬਿਲਕੁਲ, ਉਹ ਵੀ ਕਹਿ ਸਕਦੀ ਹੈ ਕਿ ਮਤਲਬ 25 ਸਾਲ ਦੇ ਬਾਅਦ ਤਾਂ ਮਤਲਬ ਉਹਨੂੰ ਹਾਫ ਹਾਫ ਤਾਂ ਵੈਸੇ ਹੀ ਅਲਾਊਡ ਹੋਏਗਾ, ਪਰ ਸਮਝ ਲਓ ਕਿ ਉਹਦੀ ਉਹਦੇ ਪੇਰੈਂਟਸ ਨੇ ਉਹਦੀ ਮਾਂ ਨੇ ਉਹਨੂੰ ਕੋਈ ਨਾਨੀ ਉਹਦੇ ਪੁਰਾਣੀ ਨਾਨੀ ਦੀ ਕੋਈ ਚੇਨ ਦਿੱਤੀ ਸੀ, ਉਹਨੂੰ ਵਾਪਸ ਚਾਹੀਦੀ ਹੈ ਨਾ। ਇਹ ਵੀ ਤਾਂ ਮੈਂ ਬਹੁਤ ਵਾਰ ਦੇਖਿਆ ਹੋਇਆ, ਪਿਛਲੇ ਸਾਲ ਦੇ ਵਿੱਚ ਮੈਂ ਕਿੰਨੀ ਵਾਰ ਕਹਾਣੀਆਂ ਸੁਣੀਆਂ ਕਿ ਉਹਦੀ ਫੈਮਿਲੀ ਦਾ ਕੋਈ ਏਲੂਮ ਸੀ, ਉਹਨੂੰ ਉਹਦੀ ਨਾਨੀ ਜਾਂ ਪੜਨਾਨੀ ਨੇ ਕੁਛ ਦਿੱਤਾ,
ਪੁਛਤੈਨੀ ਚੀਜ਼ ਕੋਈ, ਹਾਂਜੀ ਹਾਂਜੀ,
ਉਹਦੀ ਉਹਦੀ ਸੱਸ ਨੇ ਰੱਖ ਲਿਆ, ਉਹ ਵਾਪਸ ਹੀ ਨਹੀਂ ਦਿੰਦੇ।
ਪਰ ਮੰਜਲਾ ਜੀ ਇੱਕ ਗੱਲ ਤੁਸੀਂ ਸ਼ਾਇਦ, ਮੈਨੂੰ ਨਹੀਂ ਪਤਾ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਮੈਜੋਰਿਟੀ ਘਰਾਂ 'ਚ ਇਹ ਸਭ ਹੈ ਕਿ ਇਹ ਘੱਟ ਘਰਾਂ 'ਚ ਹੈ। ਤੁਸੀਂ ਐਜ਼ ਅ ਸਾਈਕੈਟ੍ਰਿਸਟ ਜੋ ਤੁਸੀਂ ਡੀਲ ਕਰਦੇ ਹੋ, ਤੁਹਾਨੂੰ ਕੀ ਲੱਗਦਾ ਕਿ ਇੱਥੇ ਅਗਰ 5,000 ਇੰਡੀਅਨ ਪਰਿਵਾਰ ਹਨ ਤਾਂ ਕਿੰਨੇ ਘਰਾਂ 'ਚ ਇਸ ਕਦਰ ਦੀ ਹਿੰਸਾ ਹੋਵੇਗੀ, ਘਰੇਲੂ ਹਿੰਸਾ ਹੋਵੇਗੀ?
ਮੈਂ ਤੁਹਾਨੂੰ ਸੱਚ ਦੱਸਾਂ, 50%,
ਇਹ ਤੁਹਾਡੇ ਅੰਕੜੇ ਕਹਿੰਦੇ ਨੇ,
ਇਹ ਮੇਰੇ ਨੰਬਰਸ ਮੈਨੂੰ ਇਹ ਦੱਸ ਰਹੇ ਨੇ, 50%। ਐਂਡ ਮੈਂ ਤੁਹਾਨੂੰ ਦੱਸਾਂ ਕਿ ਸਾਰੇ 50% ਸਵੀਅਰ ਨਹੀਂ ਹੈਗੇ ਆ, ਬਟ 50% ਰੇਂਜ ਹੈਗਾ, ਮਾਈਲਡ ਮੋਡਰੇਟ ਸਵੀਅਰ ਮਿਲਾ ਕੇ।
ਨਹੀਂ ਪਰ ਤੁਸੀਂ ਇਹ ਸਿਰਫ ਦਹੇਜ ਦੀ ਗੱਲ ਕਰ ਰਹੇ ਹੋ, ਦਾਜ ਦੀ ਗੱਲ ਕਰ ਰਹੇ ਹੋ ਜਾਂ ਘਰੇਲੂ ਹਿੰਸਾ ਦੀ?
ਮੈਂ ਓਵਰਆਲ ਦਹੇਜ ਦੀ ਗੱਲ ਕਰ ਰਹੀ ਹਾਂ,
ਕੇਵਲ ਦਾਜ, ਜੋ ਜੋਰੀ ਲਿਆ ਗਿਆ ਹੈ, ਇਹ ਨਹੀਂ ਕਿ ਕਿਸੇ ਨੇ ਆਪਣੇ ਮਨ ਨਾਲ, ਜੋ ਆਮ ਅਸੀਂ ਕਰਦੇ ਹਾਂ। ਕਿਉਂਕਿ ਦੇਖੋ ਮੰਜਲਾ ਜੀ, ਤੁਸੀਂ ਵੀ ਇੱਥੇ ਬੜੇ ਸਾਲਾਂ ਤੋਂ ਹੈਗੇ ਹੋ, ਮੈਂ ਵੀ ਬੜੇ ਸਾਲਾਂ ਤੋਂ ਬੜੇ ਵਿਆਹ ਦੇਖੇ ਨੇ,
ਹਾਂਜੀ,
ਮੈਂ ਨਹੀਂ ਕੋਈ ਵਿਆਹ ਦੇਖਿਆ ਜਾਂ ਕਿਸੇ ਤੋਂ ਸੁਣਿਆ ਕਿ ਜੀ ਮੇਰੇ ਤੋਂ ਜੋਰੀ ਮੰਗਿਆ ਗਿਆ ਕੁਛ।
ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਸ਼ਾਇਦ ਸੈਕੰਡ ਜਨਰੇਸ਼ਨ ਮਾਈਗ੍ਰੈਂਟਸ ਨਾਲ ਜ਼ਿਆਦਾ ਗੱਲ ਕਰ ਰਹੇ ਹੋਏਗੇ।
ਨਹੀਂ, ਫਸਟ ਜਨਰੇਸ਼ਨ ਜੀ, ਮੈਂ ਆ ਪਈ ਹਾਂ ਇੱਧਰ,
ਤੇ ਮੈਂ ਉਹਨਾਂ ਨਾਲ ਗੱਲ ਕਰ ਰਹੀ ਹਾਂ ਜਿਹਨਾਂ ਲੜਕੀਆਂ ਦੀ ਸ਼ਾਦੀ ਹੋਈ ਹੈ ਪਿਛਲੇ 4-5 ਸਾਲਾਂ ਵਿੱਚ।
ਜੀ, ਇੱਥੇ ਮੈਂ ਇੱਥੇ ਦੀ ਗੱਲ ਕਰੀ ਹਾਂ, ਜੋ ਇੱਥੇ ਵਿਆਹ ਹੁੰਦੇ ਹਨ, ਮੈਂ ਕਦੀ ਨਹੀਂ ਸੁਣਿਆ ਕਿ ਇੱਥੇ ਜਿਹੜੇ ਵਿਆਹ ਹੋ ਰਹੇ ਹਨ ਕਿ ਕਿਸੇ ਨੇ ਮੰਗਿਆ ਹੋਵੇ ਕਿ ਜੀ ਸਾਨੂੰ ਇਹ ਗੱਡੀ ਦਿਓ, ਸਾਨੂੰ ਫਰਿੱਜ ਦਿਓ, ਘਰ ਸਾਡਾ ਭਰੋ।
ਰਾਈਟ, ਤੁਸੀਂ, ਮੈਂ ਸੁਣਿਆ ਹੋਇਆ ਹੈ ਕਿ ਮੰਗਦਾ ਕੋਈ ਵੀ ਨਹੀਂ ਹੈ ਸਾਹਮਣੇ, ਮਗਰ ਐਕਸਪੈਕਟੇਸ਼ਨ ਹਮੇਸ਼ਾ ਹੁੰਦੀ ਹੈ ਕਿ ਸਮਹਾਓ ਲੜਕੀ ਦੇ ਯੂਨੋ ਪੇਰੈਂਟਸ ਕੁਛ ਨਾ ਕੁਛ ਵੱਡੇ ਵੱਡੇ ਗਿਫਟਸ ਦੇਣਗੇ, ਐਂਡ ਉਹਦੇ ਬਾਅਦ ਥੋੜੀ ਥੋੜੀ ਖਟਪਟ ਹੋਏਗੀ ਕਿ ਯੂਨੋ ਮਿਲਿਆ ਨਹੀਂ, ਕੁਛ ਨਹੀਂ ਮਿਲਿਆ। ਬਟ ਆਈ ਕੈਨ ਟੈਲ ਯੂ ਕਿ ਨਵੇਂ ਨਵੇਂ ਜੋ ਸ਼ਾਦੀਆਂ ਹੋ ਰਹੀਆਂ 4-5 ਸਾਲ, ਜਿੱਥੇ ਕਿ ਅਰੇਂਜ ਮੈਰਿਜ ਇੰਡੀਆ ਵਿੱਚ ਹੋ ਰਹੀਆਂ ਜਿਹੜੀਆਂ, ਉਹਨਾਂ ਦੇ ਵਿੱਚ ਮੈਂ ਪ੍ਰੋਬਲਮ ਦੇਖਿਆ ਬਹੁਤ ਵੱਡੀ ਹੈ।
50% ਬਹੁਤ ਵੱਡਾ ਅੰਕੜਾ ਹੈ, ਅਸੀਂ ਆਪਣੇ ਸਰੋਤਿਆਂ ਦੇ ਸਾਹਮਣੇ ਇਸ ਨੂੰ ਰੱਖਾਂਗੇ, ਉਹਨਾਂ ਨੂੰ ਪੁੱਛਾਂਗੇ ਕਿ ਉਹਨਾਂ ਦਾ ਤਜਰਬਾ ਕੀ ਕਹਿੰਦਾ ਹੈ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ, ਤੁਸੀਂ ਇੰਨਾ ਸਮਾਂ ਕੱਢਿਆ, ਸਾਨੂੰ ਬੜਾ ਕੁਝ ਦੱਸਿਆ। ਅੱਗੇ ਜ਼ਰੂਰ ਸਾਨੂੰ ਦੱਸਣਾ ਕਿ ਇਸ ਨੂੰ ਇੰਪਲੀਮੈਂਟ ਕਦ ਕੀਤਾ ਜਾ ਰਿਹਾ, ਕਿਉਂਕਿ ਕੁਝ ਗੱਲ ਹੋ ਰਹੀ ਹੈ ਕਿ ਕਿਵੇਂ ਇਸ ਨੂੰ ਇੰਪਲੀਮੈਂਟ ਕੀਤਾ ਜਾਵੇਗਾ। ਬਹੁਤ ਵੱਡੀ ਕਮਿਟਮੈਂਟ ਹੈ, ਪਤਾ ਨਹੀਂ ਕਿਤਨੇ ਹੀ ਬਿਲੀਅਨ ਡਾਲਰ ਦਾ ਖਰਚਾ ਆ ਜਾਵੇਗਾ।
ਨਹੀਂ ਨਹੀਂ, ਬਿਲਕੁਲ ਜੀ, ਮੈਂ ਤੁਹਾਨੂੰ ਕਹਿੰਦੀ ਹਾਂ ਕਿ ਤੁਸੀਂ ਜਦ ਵੀ ਮੈਨੂੰ ਬੁਲਾਓਗੇ ਅਸੀਂ ਆਵਾਂਗੇ
ਜ਼ਰੂਰ। ਜਾਂਦੀ ਵਾਰ ਦਾ ਕੋਈ ਸੁਨੇਹਾ ਸਾਡੇ ਸਰੋਤਿਆਂ ਦੇ ਨਾਮ?
ਥੈਂਕ ਯੂ ਜੀ, ਮੈਂ ਤੁਹਾਨੂੰ ਇਹੀ ਕਹਿੰਦੀ ਹਾਂ ਕਿ ਸਾਡੀ ਜਿਹੜੀ ਲੜਕੀਆਂ ਹੈਗੀਆਂ ਬਹੁਤ ਵੈਲਿਊਬਲ ਹੈਗੀਆਂ, ਅਸੀਂ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ, ਬਸ ਇਹੀ ਕਹਿਣਾ ਮੈਂ।
ਕੀ ਪਰਿਵਾਰ ਖੁਸ਼ਹਾਲ ਰਹੇ?
ਹਾਂਜੀ, ਪਰਿਵਾਰ ਖੁਸ਼ਹਾਲ ਰਹੇ।
ਬਹੁਤ ਮਿਹਰਬਾਨੀ,
ਥੈਂਕ ਯੂ ਜੀ, ਓਕੇ, ਸਤਿ ਸ਼੍ਰੀ ਅਕਾਲ।
SBS, 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 SBS